दंडौत बंदन अनेक बार सर्व कला समरथ डोलन ते रखो प्रभु नानक दे कर हथ तू समरथ अकथ अगोचर जियो पिंड तेरी रास रहम तेरी सुख पाया सदा नानक की अरदास एक नानक की अरदास जे तुद भावसी मैं दीजै नाम निवास हर गुण गावसी विसर नाही दातार आपना नाम देहो गुण गावां दिन रात नानक चाओ एहो वाहिगुरु साहिब जी हर बोलमना छंद तब प्रसाद करुणाल है अरकाल है खलखंडन है महमंडन है वाहिगुरु जी का खालसा वाहिगुरु जी की फतेह। करुणा निदान भगत वशल जुगो जुग अटल धन आदि श्री गुरु ग्रंथ साहिब गरीब नवाज सच्चे पातशाह जी दी साजी निवाजी गुरु रूप गुरु सवारी साध संगत जीओ सतगुरां दी कृपा रहमत दा सदका पिछले कुछ दिनों तो श्री जाप साहब दी अमृतमई बाणी दी विचार श्रवण करन दा सुभाग प्राप्त होया है। सतगुरु फरमाया कारी ए करेहो गुरुद्वारा होए कै साहिब संभाले हो साहिब सदा हजूर है भरमै कै छौड कट कै अंतर ज्योत त्रेहो आवो सिख सतगुरु के प्यारे हो गाव हो सच्ची बाणी बाणी तां गाव हो गुरु केरी बाणी असर बाणी सतगुरां ने कृपा कीती है अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुर का दर्शन पाए जियो बाणी बिरला विचारसी जे को गुरमुख होए यह बाणी महापुरख की निज घर वासा होए अमृत बाणी की विचार प्राप्त होई है। कल तक 22 भागां दे विच जाप साहिब दे 170 छंद पूरे होए हन 171 दा पाठ आप संगतां ने श्रवण कीता है। दीन दयाल धन श्री गुरु गोबिंद सिंह महाराज सच्चे पातशाह जी जो पावन उपदेश बख्शिश कर रहे हैं प्यार सहित श्रवण करन दा यतन करिए जी। हर बोलमना छंद ता प्रसाद एक छंद की किस्म है हर बोलमना छंद सतगुरु फरमान करते ने तब प्रसाद तेरी कृपा दे नाल ये बाणी उच्चारण कर रहा हाँ क्योंकि कृपा मुख है धर्म के अंदर श्री गुरु ग्रंथ साहिब जी की पवित्र बाणी के अंदर भी गुरप्रसाद हरेक बाणी का प्रकरण आरंभ होण लग्या सतगुरां ने मंगलाचरण विच गुरप्रसाद का जिक्र किया है, क्योंकि धर्म के खेत्र विच धर्म के मार्ग से चलदिआं कृपा की जरूरत है। कृपा के पात्र बन के गुरु की कृपा नाल ही प्राप्ति है। यही कृपा जिहड़ी है दसम पातशाह जी के समय तक फतेह के रूप में तब्दील हुई। सो उस वाहिगुरु की कृपा दे नाल उहदी बख्शिश दे नाल सतगुरु जी फरमान करते ने, मैं ये बाणी उच्चारण कर रहा हाँ, करुणालय है अर कालय है खल खंडन है महमंडन है। करुणा अर्थ होंदा है तरस दया, आलय आलय का अर्थ है घर। हे प्रभु तू तरस का घर है, जीवां दे उपर तरस करन वाला है, क्योंकि जीवां दे पापां नूं गुनाहां नूं देख के भी तू इन्ना दयालु है कि पापियां दी रोजी ते रोटी कदी बंद नहीं करदा। सतगुरां दे शब्द अक्सर आपां पढ़दे सुणदे हाँ, दीनन की प्रतपाल करै नित, संत उबार गनीमन गारै, पछ पशु नग नाग नरा तप, सर्ब समय सब को प्रत पारै। पोखत है जल मैं थल मैं पल मैं, कल के नहीं कर्म विचारै, दीन दयाल दया निद, दोखन देखत है पर देत न हारै। दाहत है दुख दोखन का, दल दुजन के पल मैं दल डारै, खंड अखंड प्रचंड प्रहारन, पूर्ण प्रेम की प्रीत संभारै। पार न पाए सकै पद मापत, भेद कतेब अभेद उचारै, रोजी ही राज बिलोकत राजक, रोख रूहान की रोजी न टारै। भाव दोखियां नूं देखदा होया भी दोखन देखत है पर देत न हरै, पर तू भोजन फिर भी दिंदा है। रोख रूहान की रोजी ना टारै, तू किसी की रोजी बंद नहीं करता, तू दया का कर है, जीवां दे उपर दया करन वाला है। और सारे सरूप ही उस परमेश्वर दे बयान कीते ने, जिथे दया की लोड़ है उत्थे परमात्मा दयालु भी बहुत है, ते जिथे फिर उन्हों सख्त स्टैंड लेना पैंदा उत्थे सख्त भी बहुत है। फिर सतगुरु कहिंदे अर घालदै है, अर कहिंदे ने वैरी नूं, घालदै दा अर्थ है नाश करन वाला, तू वैरियां नूं नाश करन वाला है। खल खंडन है, खल दा अर्थ है दुष्ट मूर्ख, खंडन दा अर्थ है नाश करना। मूर्खां दा दुष्टां दा धर्म दे दोखियां दा तू नाश करन वाला है। मह मंडन है, मह दा अर्थ है धरती, मंडन का अर्थ है सजाने वाला, ते तू धरती नूं सजावट देने वाला है। जगतेश्वर है, परमेश्वर है, कल कारण है, सर्ब उबारन है। हे प्रभु तू जगत का मालक है, जगत ईश्वर भाव जगत का ईश्वर है, तू जगत का मालक है। परम ईश्वर सब तो वड्डा मालिक, परम का अर्थ है सब तो वड्डा मुढ़ला मुख। ईश्वर मालिक, हे मालिक तू सब तो वड्डा मालिक है, जगत का मालिक है। कल कारण है, कल का अर्थ है कले कलेष युद्ध, हे वाहिगुरु तो युद्ध रचाण वाला है। सर्ब उबारण है, तो युद्ध विच बचाओ करन वाला भी तू ही है, युद्ध रचाउन वाला ते फिर बचाउन वाला ये भी तू ही है, तेरी कला नाल तेरी कृपा नाल ही। जदों कि सूरमा नीकी कीरी मैं कल राख है, भस्म करै लश्कर कोट लाख है। अत सूरा जे कूक हावै प्रभ की कला बिना कह धावै। किन्ना भी वड्डा कोई सूरमा क्यों ना होवे प्रभु की कृपा तो बिना बख्शिश तो बिना वो कित्थे कुरबानी कर सकता है। जे परमेश्वर एक कीड़ी दे विच भी कला रख देवे तो वड्डे वड्डे हाथियों का नाश कर दिंदी है। सतगुरु कहिंदे बहुत जतन करता बलवंत कारी सेवंत सूरा चतुर दिसै विख मथान बसंत उच्च है न सिमरंत मरण कदंच है। हो वंत आग्या भगवान पुरख है नानक कीटी सास अकरखते। कीड़ी भी श्वास खिंचण दे समर्थ है। सो कहण तो भाव बचाउण वाला भी तू है कले का कारण बनाउण वाला भी तू है क्योंकि करण कारण तू ही है। त्रित के त्रण है जग के करण है मन मान्या है जग जान्या है। हे प्रभु त्रित का अर्थ है धरती त्रण का अर्थ है आसरा। धरती का आसरा तू ही है जग के करण है। पैर विच रारे नाल भी पाठ आउंदा है ते पूरे रारे नाल भी कुछ गुटकियां विच दर्ज है। त्रण करण अर्थ की है धरती का आसरा तू है जग के करण है। जगत नूं पैदा करन वाला जगत नूं संसार नूं बनाउण वाला भी तू है। मन मान्या है सब जीवां दे मन विच तू मनण योग है। जग जान्या है ते सब दे जानण योग भी तू है। भाव जगत दे जीव अपने मना विच तैनू ही नमस्कार करदे हन तैनू ही जानण दा यतन करदे हन। सरबं भर है सरबं कर है सर्ब पास्य है सर्बनास्य है। भर दा अर्थ हुंदा है पालना करनी भरना। सब नूं पालण वाला भी तू है। सरबं भर है सरबंकार है सब नूं पैदा करन वाला भी हे वाहिगुरु तू है। सर्व पासे है सारयां दे पास सारयां दे नेड़े वस रहा है। सर्बनास्य है ते पैदा करन पैदा करके फिर हर एक चीज नूं क्योंकि भन्नण घड़न समर्थ है तू। नाउ लई है परमेश्वर है भन्नण घड़न समर्थ। तू भन्नण ते घड़न दा इस विच समर्थ है। करुणाकर है विश्वंबर है सर्वेश्वर है जगतेश्वर है। करुणा आकर भाव तू तरसदा सोमा है। विश्वंबर विश्व दा अर्थ है जगत। अंबर पालन वाला सारे जगत नूं तू पालनहार है। सर्वेश्वर है सारे ही जगत का तू मालक है। जगतेश्वर है सारे जगत का तू मालक है सब का मालक है। ब्रह्मांडस है खालखंडस है परते पर है करुणाकर है। हे वाहिगुरु सारे जगत का ब्रह्मांड का मालक तू है। ब्रह्मांड नूं बनाउण वाला तू है। तू इस सृष्टि पैदा कीती है ते तू ही दा मालक है। खल खंडस है दुष्टां दे टोटे करन वाला है। पर ते पर है ये प्रभु तू वड्डियां तो वड्डा है। करुणाकर है फिर अगे आके सतगुरु कहिंदे हे वाहिगुरु तू तरसदा सोमा है। अजपा जप है अथपा थप है अकृता कृत है अमृता अमृत है। हे वाहिगुरु लोक मंत्रां दे जोर देवतियां नूं वस विच लियांदे हन मंत्रां दे जोर नाल पर तू मंत्रां दी पहुंच तों परे है ते ना ही तैनूं देवतियां दीआं मूर्तियां वांग किसे मंदर विच टिकाया जा सकदा है क्योंकि तेरी मूर्ति ऐसी है जो घड़ी नहीं जा सकदी अते तू सदा अमर है। सो अजपा जप भाव सतगुरु पातशाह जी कहिंदे ने कि हे वाहिगुरु तू एक ऐसा जाप है जो कदे ਰੁਕਣ ਵਾਲਾ ਨਹੀਂ, ਜੋ ਜੀਭ ਹਿਲਾਉਣ ਤੋਂ ਬਿਨਾਂ ਹੀ ਚੱਲਣ ਵਾਲਾ ਜਾਪ ਹੈ। ਕਿਉਂਕਿ ਸਤਸੰਗ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਪਹਿਲਾਂ ਪਰਮੇਸ਼ਰ ਦਾ ਨਾਮ ਜਪਣ ਦੀ ਤਾਕੀਦ ਗੁਰਬਾਣੀ ਦੇ ਅੰਦਰ ਨਾਮ ਦਾ ਜਾਪ ਜਿਹੜਾ ਹੈ ਜੀਭ ਤੋਂ ਆਰੰਭ ਹੁੰਦਾ ਹੈ। ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਵੀ ਜਪ ਤੋਂ ਹੋਈ ਹੈ ਅਤੇ ਸਿੱਖ ਵਾਸਤੇ ਵੀ ਗੁਰੂ ਸਾਹਿਬ ਜੀ ਨੇ ਜਿੱਥੇ ਵੀ ਉਪਦੇਸ਼ ਦਿੱਤਾ ਹੈ ਉੱਥੇ ਨਾਮ ਜਪਣ ਦੀ ਹੀ ਪ੍ਰੇਰਨਾ ਕੀਤੀ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਰਤਨਾਂ ਦੇ ਨਾਲ ਨਾਮ ਜਪਣਾ ਹੈ, ਨਾਮ ਦਾ ਉਚਾਰਨ ਕਰਨਾ, ਨਾਮ ਦਾ ਭਜਨ ਕਰਨਾ, ਨਾਮ ਦਾ ਧਿਆਨ ਧਰਨਾ। ਇਹ ਸਾਰੇ ਪ੍ਰਮਾਣ ਸਾਨੂੰ ਸਤਿਗੁਰਾਂ ਦੀ ਬਾਣੀ ਵਿੱਚੋਂ ਮਿਲ ਜਾਂਦੇ ਹਨ। ਸੋ ਜਿਸ ਤਰ੍ਹਾਂ ਦਰਖਤ ਦੀ ਜੜ ਵਿੱਚ ਆਪਾਂ ਪਾਣੀ ਪਾ ਦਿੰਦੇ ਹਾਂ ਤਾਂ ਉਹ ਸਾਰੇ ਦਰਖਤ ਦੇ ਅੰਦਰ ਹੀ ਪਾਣੀ ਫੈਲ ਜਾਂਦਾ ਹੈ। ਜੜ ਨੂੰ ਛੱਡ ਕੇ ਅਸੀਂ ਪਾਣੀ ਉਸਦੇ ਉੱਪਰ ਸਪਰੇਅ ਕਰ ਦਈਏ ਲੇਕਿਨ ਮੁੱਢ ਵਿੱਚ ਪਾਣੀ ਪਾਉਣਾ ਬੰਦ ਕਰ ਦਈਏ, ਉੱਪਰ ਪਾਏ ਹੋਏ ਪਾਣੀ ਨਾਲ ਦਰਖਤ ਅੰਤ ਨੂੰ ਸੁੱਕਣਾ ਆਰੰਭ ਹੋ ਜਾਵੇਗਾ। ਇਵੇਂ ਹੀ ਜਿਹੜੀ ਸਾਡੀ ਜੀਭ ਹੈ, ਜਦੋਂ ਅਸੀਂ ਜਨਮ ਲਾਇਆ, ਜਨਮ ਲੈਣ ਉਪਰੰਤ ਅਸੀਂ ਸੰਸਾਰ ਦੇ ਅੰਦਰ ਆਏ ਤਾਂ ਦੁਨੀਆ ਨਾਲ ਸਾਡੀ ਪਹਿਲੀ ਸਾਂਝ ਜਿਹੜੀ ਹੈ ਇਸ ਜੀਭ ਦੇ ਦੁਆਰਾ ਹੀ ਪਈ। ਜਦੋਂ ਪਹਿਲਾ ਪਿਆਰ ਲੱਗਾ ਥਣ ਦੁੱਧ, ਇਸ ਰਤਨਾਂ ਦੇ ਨਾਲ ਮਾਂ ਦੇ ਅਸਥਨਾਂ ਤੋਂ ਦੁੱਧ ਪੀਤਾ ਤਾਂ ਦੁੱਧ ਦੇ ਨਾਲ ਸਾਂਝ ਬਣੀ, ਪਰਮੇਸ਼ੁਰ ਨਾਲੋਂ ਸਾਂਝ ਜਿਹੜੀ ਸੀ ਉਹ ਭੁੱਲ ਗਏ ਅਤੇ ਟੁੱਟ ਗਈ। ਮਾਤਾ ਦੇ ਉਦਰ ਵਿੱਚ ਸਿਮਰਨ ਕਰਦੇ ਸੀ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਮਾਤ ਗਰਭ ਮੈਂ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ, ਮੁਖ ਤਲੈ ਪੈਰ ਉਪਰੇ ਵਸੰਦੋ ਕੁਹਤੜੇ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਆ ਉਧਰੈ ਜਿਸਦੈ ਨਾਏ। ਸਪਸ਼ਟ ਗੁਰਬਾਣੀ 'ਚ ਲਿਖਿਆ ਹੈ ਕਿ ਜੀਵ ਮਾਤਾ ਦੇ ਉਦਰ ਵਿੱਚ ਸਿਮਰਨ ਕਰਦਾ ਸੀ। ਜਨਮ ਹੋਇਆ ਭੁੱਲ ਗਏ, ਜਾਂ ਤਾਂ ਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਦਾ ਪ੍ਰਭਾਵ ਪੈ ਗਿਆ, ਲਿਵ ਟੁੱਟ ਗਈ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਜੋਨ ਛਾੜ ਜਾਓ ਜੱਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਜਦੋਂ ਜੋਨ ਨੂੰ ਛੱਡ ਕੇ ਸੰਸਾਰ ਵਿੱਚ ਆਏ ਤਾਂ ਬਾਹਰ ਸੰਸਾਰ ਦੀ ਹਵਾ ਲੱਗਣ ਕਰਕੇ ਇਸ ਆਭਾ ਮੰਡਲ ਵਿੱਚ ਆਉਣ 'ਤੇ ਜੀਵ ਪਰਮਾਤਮਾ ਨੂੰ ਭੁੱਲ ਗਿਆ। ਜਿਵੇਂ ਕਿ ਭਾਈ ਗੁਰਦਾਸ ਜੀ ਕਹਿੰਦੇ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਪਾਵੈ ਸਭ ਪਰਿਵਾਰਾ। ਫਿਰ ਦੁਖੀ ਹੋ ਕੇ ਜੀਵ ਪਰਮੇਸ਼ਰ ਤੋਂ ਭੁੱਲ ਕਰਕੇ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਤਾਂ ਹੀ ਹੈ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ। ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸੋ ਭੁੱਲ ਗਏ ਵਾਹਿਗੁਰੂ ਨੂੰ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉੱਭੇ ਸਾ, ਦਸਵਾਂ ਦੱਦਾ ਹੋਆ ਸਵਾ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਓ, ਪਿੱਛੇ ਪਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਦਸ ਬਾਲਤਨ ਬੀਸ ਰਵਨ, ਤੀਸਾਂ ਕਾ ਸੁੰਦਰ ਕਹਾਵੈ, ਚਾਲ ਈਸਵੀ ਪੁਰ ਹੋਏ, ਪਚਾਸੀ ਪਾ ਖਿਸੈ, ਸੱਠੀ ਕੇ ਬੁੜੇ ਪਾ ਆਵੈ, ਸੱਤਰ ਕਾ ਮਤ ਹੀਨ, ਅੱਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸੇ ਜਸਨੀ, ਮੂਲ ਨਾ ਜਾਣੇ ਅਪ ਬਲ, ਢੁੰਡੋਲਿਮ ਢੂੰਡਿਮ ਡਿੱਠ ਮੈਂ, ਨਾਨਕ ਜਗ ਧੂਏ ਕਾ ਤੌਲ ਹਰ। ਇਸ ਸੰਸਾਰ ਦੀ ਦਿਸ਼ਾ ਸਤਿਗੁਰਾਂ ਨੇ ਬਾਣੀ ਅੰਦਰ ਵਰਣਨ ਕੀਤੀ ਹੈ। ਹੁਣ ਭੁੱਲੇ ਹੋਏ ਜੀਵ ਨੂੰ ਜਦੋਂ ਦੁਬਾਰਾ ਪ੍ਰਭੂ ਦੇ ਨਾਲ ਸਾਂਝ ਬਣਾਉਣੀ ਹੈ ਤਾਂ ਸਤਿਗੁਰੂ ਕਹਿੰਦੇ ਸਿਫਤੀ ਗੰਢ ਪਵੈ ਦਰਬਾਰ, ਗੰਢ ਪ੍ਰੀਤੀ ਮਿੱਠੇ ਬੋਲ। ਇਹ ਬੜਾ ਸਪਸ਼ਟ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਾਨੂੰ ਜਪਜੀ ਸਾਹਿਬ ਅੰਦਰ ਇਹ ਸਮਝਾਇਆ ਹੈ ਕਿ ਉਸ ਪਰਮਾਤਮਾ ਨਾਲ ਸਾਂਝ ਫਿਰ ਬਣੇ ਕਿਸ ਤਰ੍ਹਾਂ। ਫੇਰ ਕੇ ਅੱਗੇ ਰੱਖੀ ਹੈ ਜਦ ਸਹਿ ਦਰਬਾਰ, ਮਹਾਂ ਕੇ ਬੋਲਣ ਬੋਲੀ ਹੈ ਜਦ ਸੁਣ ਧਰੇ ਪਿਆਰ। ਉਹਦਾ ਉੱਤਰ ਦੇ ਰਹੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਨੁੱਖਾ ਜਨਮ ਅੰਮ੍ਰਿਤ ਵੇਲਾ ਅਮਰ ਹੋਣ ਦਾ ਵੇਲਾ ਹੈ, ਦੂਸਰਾ ਅੰਮ੍ਰਿਤ ਵੇਲਾ ਰਾਤ ਦਾ ਚੌਥਾ ਪਹਿਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਫਰੀਦਾ ਪਿਛਲ ਰਾਤ ਨਾ ਜਾਗੇ ਹੁਣ ਜੀਵੰਦਣੋ ਮੋਇਓ ਹੈ, ਜੇ ਤੂੰ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪੈ ਮਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੈ ਗੋੜਨ ਪਸਾਰ। ਸੋ ਪਹਿ ਰਾਤ ਰਹਿੰਦੀ ਜਾਗ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਸੋ ਰਸਨਾ ਦੇ ਨਾਲ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਸਤਿਗੁਰਾਂ ਨੇ, ਇੱਕ ਨੇ ਅਨੇਕਾਂ ਪ੍ਰਮਾਣ ਨੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਰਸਨਾ ਰਾਮ ਕੋ ਜਸ ਗਾਓ, ਜੀਵ ਨੂੰ ਉਪਦੇਸ਼ ਦਿੱਤਾ ਗਿਆ ਨਾ। ਆਨੰਦ ਸਾਹਿਬ ਵਿੱਚ ਆਪਾਂ ਤੀਸਰੇ ਗੁਰਦੇਵ ਜੀ ਦੇ ਬਚਨ ਪੜ੍ਹਦੇ ਹਾਂ, ਇਹ ਰਸਨਾ ਤੂੰ ਅਣਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਔਰਤ ਕੀਤਾ ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ ਬੌੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਣਰਸ ਵਿਸਰੇ ਜਾਂ ਹਰ ਵਸੈ ਮਨ ਆਏ। ਰਸਨਾ ਨੂੰ ਬਾਕੀ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਨਾਮ ਵਿੱਚ ਜੁੜਨ ਵਾਸਤੇ ਪ੍ਰੇਰਨਾ ਕੀਤੀ ਗਈ। ਵੈਸੇ ਤਾਂ ਆਨੰਦ ਸਾਹਿਬ ਵਿੱਚ ਸਾਡੇ ਇੱਕ ਇੱਕ ਅੰਗ ਨੂੰ ਪ੍ਰੇਰਨਾ ਕੀਤੀ ਹੈ, ਇਹ ਸਰੀਰਾ ਮੇਰਿਆ, ਇਹ ਸ਼ਰਵਣ ਹੋ ਮੇਰੇ ਹੋ, ਇਹ ਨੇਤਰ ਹੋ ਮੇਰੇ ਹੋ। ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਮੁੱਢ ਜਿਹੜਾ ਹੈ ਰਸਨਾ ਨੂੰ ਮੰਨਦੇ ਹਨ, ਪਰਮੇਸ਼ਰ ਨਾਮ ਦਾ ਸਾਧਨ ਜੀਭ ਹੈ। ਕਿਤੇ ਬਾਣੀ 'ਚ ਜ਼ਿਕਰ ਆਉਂਦਾ ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ, ਇਹ ਰਸਨਾ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਦੀ ਹੈ ਤਾਂ ਦੁਨੀਆਂ ਦਾ ਕੋਈ ਵੀ ਦਾਨ ਉਹਦੇ ਬਰਾਬਰ ਪੁੱਜਦਾ ਨਹੀਂ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰਤਉ ਨਾ ਪੂਜੈ। ਦਾਨ ਉਹਦੇ ਬਰਾਬਰ ਕੋਈ ਪੁੱਜਦਾ ਨਹੀਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ, ਰਸਨਾ ਰਮੋ ਰਾਮ ਗੁਣ ਨੀਤ, ਰਸਨਾ ਜਪਤੀ ਹਰ ਹਰ ਨੀਤ, ਰਸਨਾ ਉਚਰੈ ਹਰ ਸ੍ਰਵਣੀ ਸੁਣੈ ਸੋ ਉਧਰੈ ਮਿੱਤਾ। ਕਿਤੇ ਨਾਵੇਂ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨ ਜਮ ਕੈ ਧਾਮ। ਜੇਬਾਂ ਨਾਲ ਉਚਾਰਨ ਕਰਨ ਦੀ ਪ੍ਰੇਰਨਾ ਕੀਤੀ ਗਈ, ਵਾਹਿਗੁਰੂ ਦਾ ਸਿਮਰਨ ਕਰਨਾ। ਰਸਨਾ ਗੁਣ ਗੋਪਾਲ ਨਿਧ ਗਾਇਨ, ਇਹ ਵੀ ਅਕਸਰ ਆਪਾਂ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਸ਼ਬਦ ਸੁਣਦੇ ਹਾਂ। ਸੋ ਜੇ ਰਸਨਾ ਨਾਮ ਨਹੀਂ ਜਪਦੀ ਫਿਰ ਪਾਤਸ਼ਾਹ ਕਹਿੰਦੇ ਰੇ ਜੇਬਾ ਕਰੋ ਛਤ ਖੰਡ, ਜਾਮ ਨਾ ਉਚਰ ਸ੍ਰੀ ਗੋਬਿੰਦ। ਇਹ ਮੇਰੀ ਜੀਬਾ ਮੈਂ ਤੇਰੇ 100 ਟੋਟੇ ਕਰਦੇ ਹਾਂ, ਛੱਤ ਦਾ ਅਰਥ ਹੈ 100 ਟੋਟੇ ਕਰਦੇ ਨੇ, ਖੰਡ ਦਾ ਅਰਥ ਹੈ ਟੋਟੇ। ਤੂੰ ਪ੍ਰਭੂ ਦਾ ਮਾਲਕ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਉਚਾਰਨ ਕਰਦੀ? ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਕਿਤੇ ਆਪਾਂ ਇਹ ਵੀ ਸ਼ਬਦ ਪੜ੍ਹਦੇ ਹਾਂ, ਰਸਨਾ ਨਾਮ ਜਪੋ ਤਬ ਮੱਥੀਐ, ਇਨਵਿਦ ਅੰਮ੍ਰਿਤ ਪਾਵੋ। ਰਸਨਾ ਨਾਲ ਨਾਮ ਜਪਣਾ ਹੈ, ਇਹ ਮੰਥਨ ਕਰਨਾ ਹੈ, ਇਸ ਤਰ੍ਹਾਂ ਸਾਨੂੰ ਅੰਤਰ ਆਤਮੇ ਜਿਹੜਾ ਹੈ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ। ਸੰਸਕ੍ਰਿਤੀ ਵਿੱਚ ਵੀ ਪ੍ਰਮਾਣ ਮਿਲਦਾ ਹੈ। ਹੇ ਜਿਹਬੇ ਹੇ ਰਸਗੇ ਮਦਰ ਪ੍ਰੇਤੋਂ ਸਤ ਹਤੰ ਪਰਮ ਬਾਦੰ ਵਰਤ ਇਥੈ ਸ਼ੁੱਧ ਅਸ਼ਰਣੈ। ਗੋਬਿੰਦ ਦਾ ਮੋਦਰ ਮਾਧਵੇ, ਪਾਤਸ਼ਾਹ ਕਹਿੰਦੇ ਹੇ ਮੇਰੀ ਰਸਨਾ, ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਕਰ, ਉਸ ਪਰਮਾਤਮਾ ਦੇ ਨਾਮ ਦੇ ਸ਼ੁੱਧ ਅੱਖਰ ਉਚਾਰਨ ਕਰਿਆ ਕਰ। ਨਾਮ ਜਪਣ ਲੱਗਿਆਂ ਤੈਨੂੰ ਕੀ ਮਰੀ ਪੈ ਜਾਂਦੀ ਹੈ, ਤੂੰ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਤੂੰ ਬੋਲਦੀ ਹੈ ਅਤੇ ਬੜੇ ਬੜੇ ਵੱਡੇ ਝਗੜੇ ਖੜ੍ਹੇ ਕਰ ਦਿੰਦੀ ਹੈ, ਲੇਕਿਨ ਪਰਮੇਸ਼ਰ ਦਾ ਨਾਮ ਜਪਣ ਲੱਗੀ ਇਹ ਮੇਰੀ ਰਸਨਾ ਤੈਨੂੰ ਕੀ ਹੋ ਜਾਂਦਾ ਹੈ, ਕੀ ਮਰੀ ਪੈ ਜਾਂਦੀ ਹੈ। ਸੋ ਇਸ ਲਈ ਰਸਨਾ ਦੇ ਨਾਲ ਜਾਪ ਜਪਣ ਦੀ ਪ੍ਰੇਰਨਾ ਕੀਤੀ ਗਈ ਹੈ ਸਤਿਗੁਰਾਂ ਦੀ ਬਾਣੀ ਅੰਦਰ। ਫਿਰ ਇਸ ਤੋਂ ਬਾਅਦ ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ ਪ੍ਰਭੂ ਪਿਆਰੇ, ਉਹ ਫਿਰ ਸਹਿਜ ਸਹਿਜ ਅਭਿਆਸ ਇੰਨਾ ਬਣ ਜਾਂਦਾ ਹੈ ਕਿ ਰਸਨਾ ਨੂੰ ਹਿਲਾਏ ਤੋਂ ਬਗੈਰ ਹੀ ਉਹਨਾਂ ਦਾ ਰੋਮ ਰੋਮ ਪਰਮੇਸ਼ਰ ਦਾ ਨਾਮ ਸਿਮਰਨ ਲੱਗ ਜਾਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਇੱਕ ਇੱਕ ਰੋਮ ਹੀ ਉਹਦਾ ਜੀਭ ਬਣ ਜਾਂਦਾ ਹੈ। ਇੱਕ ਦੋ ਜੀਭਾਂ ਲੱਖ ਹੋਵੈ ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਫਿਰ ਉਹ ਜਾਪ ਜਪਦੇ ਜਪਦੇ ਅਜਪਾ ਜਾਪ ਬਣ ਜਾਂਦਾ ਹੈ, ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ, ਅਜਪਾ ਜਾਪਨਾ ਵਿਸਰੈ ਆਦਿ ਜੁਗਾਦ ਸਮਾਏ। ਉਸ ਪ੍ਰਭੂ ਵਿੱਚ ਜੋ ਸਭ ਦਾ ਮੁੱਢ ਹੈ, ਯੁੱਗਾਂ ਦੇ ਬਣ ਤੋਂ ਵੀ ਪਹਿਲਾਂ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ ਕਿਸੇ ਵੇਲੇ ਵੀ ਨਹੀਂ ਭੁੱਲਦੀ ਅਤੇ ਜੀਭ ਹਿਲਾਉਣ ਤੋਂ ਬਿਨਾਂ ਇਹ ਸਿਮਰਨ ਹੁੰਦਾ ਰਹਿੰਦਾ ਹੈ। ਪੂਰਾ ਸ਼ਬਦ ਜੋ 1291 ਅੰਗ ਦੇ ਉੱਤੇ ਮਲਾਰ ਰਾਗ ਦੇ ਵਿੱਚ ਸੁਸ਼ੋਭਿਤ ਹੈ, ਇਹਨੂੰ ਆਪਾਂ ਪੂਰੇ ਸ਼ਬਦ ਨੂੰ ਪੜ੍ਹਨ ਦਾ ਯਤਨ ਕਰੀਏ ਤਾਂ ਕਰਕੇ ਕੋਈ ਭਰਮ ਨਾ ਰਹੇ। ਸਲੋਕ ਮਹੱਲਾ ਪਹਿਲਾ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਉਹ ਸਿਆਣਾ ਸਤਿਗੁਰੂ ਪੁਰਖ ਹੈ ਜਿਹੜਾ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰਾ ਦੇਵੇ। ਪੰਜ ਸ਼ਬਦ ਧੁਨਕਾਰ ਧੁਨ ਤੈ ਬਾਜੈ ਸ਼ਬਦ ਨਿਸ਼ਾਨ। ਉਸ ਘਰ ਵਿੱਚ ਜਦੋਂ ਮਨੁੱਖ ਅੱਪੜਦਾ ਹੈ ਤਾਂ ਗੁਰੂ ਦਾ ਸ਼ਬਦ ਰੂਪ ਨਗਾਰਾ ਵੱਜਦਾ ਹੈ। ਗੁਰ ਸ਼ਬਦ ਦਾ ਪ੍ਰਭਾਵ ਇੰਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋ ਨਹੀਂ ਸਕਦੀ। ਪੰਜ ਕਿਸਮ ਦੇ ਸਾਜ਼ਾਂ ਦੀ ਇੱਕ ਰਸ ਸੰਗੀਤਕ ਆਵਾਜ਼ ਉੱਥੇ ਸੁਰਤ ਜਦੋਂ ਪਹੁੰਚਦੀ ਹੈ ਤਾਂ ਸੁਣਾਈ ਦਿੰਦੀ ਹੈ, ਜੋ ਆਪਾਂ ਅਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸੁਣਤੇ ਪੁਨੀਤ ਕਹਿਤੇ ਪਰ ਸਤਿਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਪੂਰੇ। ਅਨਹਦ ਬਾਣੀ ਅਨਹਤ ਬਾਣੀ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਸਰ ਆਉਂਦੇ ਨੇ। ਅਨਹਦ ਜਿਸ ਬਾਣੀ ਦੀ ਕੋਈ ਹੱਦ ਨਹੀਂ। ਅਨਹਤ, ਹੱਤ ਦਾ ਅਰਥ ਹੁੰਦਾ ਚੋਟ, ਜਿਵੇਂ ਢੋਲ ਉੱਪਰ ਡੱਗਾ ਲਾਉਂਦੇ ਹਾਂ, ਹਰਮੋਨੀਅਮ ਵਿੱਚ ਹਵਾ ਭਰ ਕੇ ਸਾਜ਼ ਵੱਜਦਾ ਹੈ, ਲੇਕਿਨ ਉਹ ਪਰਮੇਸ਼ਰ ਦੀ ਜਿਹੜੀ ਬਾਣੀ ਹੈ ਜਿਹੜੀ ਸਾਰੇ ਬ੍ਰਹਿਮੰਡ ਦੇ ਵਿੱਚ ਰੁਮਕ ਰਹੀ ਹੈ, ਪਾਤਸ਼ਾਹ ਜੀ ਕਹਿੰਦੇ ਨੇ ਉਹ ਬਾਣੀ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਕਿਸੇ ਚੋਟ ਦੀ ਲੋੜ ਨਹੀਂ, ਉਹਦੀ ਕੋਈ ਹੱਦ ਨਹੀਂ। ਅਤੇ ਜਿਹੜੀਆਂ ਸਿਮਰਨ ਵਾਲੀਆਂ ਰੂਹਾਂ ਨੇ ਉਹਨਾਂ ਨੂੰ ਅੰਤਰ ਆਤਮੇ ਉਹ ਸਮਾਦ ਅਵਸਥਾ ਵਿੱਚ ਪਹੁੰਚ ਕੇ ਇਹ ਨਾਦ ਜਿਹੜਾ ਹੈ ਸੁਣਾਈ ਦੇਣ ਲੱਗ ਜਾਂਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ, ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ। ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਬੇਅੰਤ ਕੁਦਰਤ ਦੇ ਕੌਤਕ ਦੀਪਾਂ ਲੋਹਾਂ ਪਾਤਾਲਾਂ ਖੰਡਾਂ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗ ਇਹ ਕਰੈ ਜੰਤ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ। ਸੋ ਇਹ ਵਿਸਮਾਦ ਅਵਸਥਾ ਹੈ, ਸਿਮਰਨ ਕਰਨ ਦੇ ਨਾਲ ਹੀ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਇਹ ਅਵਸਥਾ ਦੀ ਗੱਲ ਹੈ ਜਿਹਦਾ ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ। ਤਾਰ ਘੋਰ ਬਾ ਜਿੰਤਰ ਤੈ ਸਾਚ ਤਖਤ ਸੁਲਤਾਨ। ਪਾਤਸ਼ਾਹ ਕਹਿੰਦੇ ਸਾਰੀ ਕੁਦਰਤ ਸੱਚੇ ਪਾਤਸ਼ਾਹ ਤਖਤ ਉੱਤੇ ਬੈਠਾ ਦਿਸਦਾ ਹੈ, ਕੁਦਰਤ ਦਾ ਮਾਲਕ। ਉਸ ਹਾਲਤ ਵਿੱਚ ਆਪਣਿਆਂ ਮਾਨੋ ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਰਹਿੰਦੀ ਹੈ। ਸੁਖਮਨ ਕਹਿ ਕਰ ਰਾਗ ਸੁਣ ਸੁਨ ਮੰਡਲ ਲਿਵ ਲਾਏ। ਇਸ ਰੱਬੀ ਮਿਲਾ ਵਿੱਚ ਬੈਠਾ ਮਨੁੱਖ ਮਾਨੋ ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿੱਚ ਸੁਰਤ ਜੋੜੀ ਰੱਖਦਾ ਹੈ। ਰੱਬੀ ਮਿਲਾਪ ਦੀ ਮੌਜ ਵਿੱਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸਦੇ ਮਨ ਵਿੱਚ ਨਹੀਂ ਉੱਠਦਾ। ਅਕਥ ਕਥਾ ਵਿਚਾਰੀ ਹੈ ਮਨਸਾ ਮਨੈ ਸਮਾਏ। ਇਉਂ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵਿਚਾਰੀ ਦੇ ਹਨ, ਤਿਉਂ ਤਿਉਂ ਮਨ ਦਾ ਫੁਰਨਾ ਮਨ ਹੀ ਵਿੱਚ ਗਰਕ ਹੋ ਜਾਂਦਾ ਹੈ, ਭਾਵ ਫੁਰਨੇ ਮਨ ਦੇ ਅੰਦਰ ਹੀ ਖਤਮ ਹੋ ਜਾਂਦੇ ਹਨ। ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੋ ਨਾ ਜਾਏ। ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ, ਕਿਉਂਕਿ ਹਿਰਦਾ ਰੂਪੀ ਜਿਹੜਾ ਕੌਲ ਫੁੱਲ ਹੈ ਉਹ ਖਿਲ ਜਾਂਦਾ ਹੈ, ਮਾਇਆ ਵੱਲੋਂ ਪਰਤ ਕੇ ਨਾਮ ਅੰਮ੍ਰਿਤ ਵਾਲੇ ਪਾਸੇ ਜੁੜ ਜਾਂਦਾ ਹੈ। ਜਿਹੜਾ ਨਾਮ ਅੰਮ੍ਰਿਤ ਵਿੱਚ ਜੁੜ ਗਿਆ ਉਹ ਫਿਰ ਮਾਇਆ ਦੇ ਰੰਗਾਂ ਵਿੱਚ ਸੰਸਾਰ ਵਿੱਚ ਲਿਪਾਏਮਾਨ ਨਹੀਂ ਹੁੰਦਾ, ਗੁਆਚਦਾ ਨਹੀਂ। ਜਿਹੜਾ ਨਾਮ ਨਾਲ ਜੁੜ ਗਿਆ ਉਹ ਕੇਵਲ ਨਾਮ ਦੀ ਤਰਫ ਹੀ ਚੱਲੇਗਾ। ਜਿਹਨੇ ਅੰਦਰੋਂ ਅਵਸਥਾ ਪ੍ਰਾਪਤ ਕਰ ਲਈ ਸਿਮਰਨ ਦੇ ਨਾਲ, ਜਿਹਨੂੰ ਨਾਮ ਦੀ ਝਲਕ ਮਿਲ ਗਈ, ਉਹ ਪ੍ਰਾਣੀ ਫਿਰ ਕਦੀ ਦੁਨੀਆਂ ਦੇ ਮਾਇਆ ਦੇ ਪਦਾਰਥ ਵੱਟੇ ਖਰੀਦਿਆ ਨਹੀਂ ਜਾ ਸਕਦਾ ਹੁੰਦਾ। ਜਿਵੇਂ ਸੰਤ ਜਰਨੈਲ ਸਿੰਘ ਜੀ ਨੂੰ 2 ਅਰਬ ਦੀ ਪੇਸ਼ਕਸ਼ ਕੀਤੀ ਗਈ 1 ਫਰਵਰੀ 1984 ਦੇ ਵਿੱਚ, ਅਤੇ ਜਦੋਂ ਦਰਬਾਰ ਸਾਹਿਬ ਦੇ ਉਪਰੈਣ ਹਮਲੇ ਦੀ ਤਿਆਰੀ ਸੀ ਅਤੇ ਕੁਲਦੀਪ ਬਰਾੜ ਨੇ ਲਿਖਿਆ ਸਿੱਖ ਸਰੂਪ ਵਾਲੇ 14 ਫੌਜੀ ਭੇਜੇ ਗਏ ਅਤੇ ਪੈਕੇਜ ਦੇ ਕੇ ਭੇਜਿਆ ਕਿ 1 ਅਰਬ ਅਮਰੀਕੀ ਡਾਲਰ ਤੁਹਾਡੇ ਸ਼ਰਧਾਲੂਆਂ ਦੇ ਨਾਂ, 2 ਘੰਟਿਆਂ 'ਚ ਅਸੀਂ ਅਮੈਰੀਕਾ ਦਾ ਅਮਰੀਕੀ ਡਾਲਰ ਜਿਹੜਾ ਹੈ ਉਹ ਜਮ੍ਹਾਂ ਕਰਾ ਦਿੰਦੇ ਹਾਂ ਅਤੇ ਤੁਸੀਂ ਆਪਣੀ ਜਿੱਦ ਛੱਡ ਦਿਓ, ਭਾਵ ਸਿਧਾਂਤ ਤੋਂ ਛੱਡ ਕੇ, ਆਪਣੀਆਂ ਮੰਗਾਂ ਛੱਡ ਕੇ, ਕੌਮ ਦੀ ਅਗਵਾਈ ਛੱਡ ਕੇ, ਅਤੇ ਤੁਸੀਂ ਕੀਮਤ ਲੈ ਲਵੋ ਸਾਡੇ ਕੋਲੋਂ, ਪਰ ਕਿਸੇ ਕੀਮਤ ਦੇ ਉੱਤੇ ਵਿਕੇ ਨਹੀਂ ਵਿਕਦੇ ਹੋ, ਜਿਹੜੇ ਰੱਬ ਦੇ ਹੋ ਜਾਂਦੇ ਨੇ, ਪ੍ਰਭੂ ਦੇ ਹੋ ਜਾਂਦੇ ਨੇ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਇਤਿਹਾਸ ਵਿੱਚ ਜਿਨ੍ਹਾਂ ਨੇ ਖੋਪੜੀਆਂ ਲਵਾਈਆਂ ਨੇ, ਜਿਨ੍ਹਾਂ ਨੇ ਆਰਿਆਂ ਨਾਲ ਤਣ ਚੁਰਾਏ ਨੇ, ਜਿਨ੍ਹਾਂ ਨੇ ਪੁੱਤਰਾਂ ਦੇ ਟੋਟੇ ਕਰਵਾ ਕੇ ਝੋਲੀਆਂ 'ਚ ਪੁਆਏ ਨੇ, ਉਹਨਾਂ ਨੂੰ ਕਿੰਨਾ ਕੁ ਕੀਮਤੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ ਹੋਵੇਗਾ ਜਿਹਦੇ ਤੋਂ ਉਹਨਾਂ ਨੇ ਇਹ ਸਾਰਾ ਕੁਝ ਕੁਰਬਾਨ ਕਰ ਦਿੱਤਾ। ਔਰ ਬੜੀ ਹੈਰਾਨੀ ਦੀ ਗੱਲ ਹੈ ਸਤਿ ਸੰਗਤ, ਦੁਨੀਆਂ ਦੇ ਪਦਾਰਥ ਸਾਨੂੰ ਸਭ ਨੂੰ ਮਿੱਠੇ ਲੱਗਦੇ ਨੇ, ਲੇਕਿਨ ਉਹਨਾਂ ਨੇ ਇਹ ਸਾਰਾ ਕੁਝ, ਇੱਥੋਂ ਤੱਕ ਆਪਣੀ ਜਿੰਦੜੀ, ਆਪਣਾ ਸਰੀਰ, ਸਾਰਾ ਕੁਝ ਕੁਰਬਾਨ ਕਰ ਦਿੱਤਾ, ਕਿਉਂਕਿ ਪਰਮੇਸ਼ਰ ਦਾ ਨਾਮ ਬੜਾ ਅਮੋਲਕ ਹੈ। ਸਾਈਂ ਨਾਮ ਅਮੋਲ, ਕੀਮਣਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਅਤੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮੱਥੇ 'ਤੇ ਸ੍ਰੇਸ਼ਟ ਭਾਗ ਨੇ, ਬਹੁਤ ਸ਼ਸਤਰ ਬਹੁਤ ਸਿਮਰਤੀ ਪੇਖੇ ਸਰਬ ਟੰਡੋਲ, ਪੂਜਿਤ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਹੀਂ ਖਰੀਦਿਆ ਜਾ ਸਕਦਾ ਉਹਨੂੰ, ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਪ੍ਰਭੂ ਦੇ ਨਾਮ ਨਾਲ ਬੁਝਦੀ ਹੈ, ਇੱਕ ਤਾਂ ਸੰਤੋਖ ਹੁੰਦਾ, ਇੱਕ ਮਹਾ ਸੰਤੋਖ, ਉਹਨਾਂ ਨੂੰ ਮਹਾ ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਉਹ ਸਾਮ ਦਾਮ ਭੇਦ ਦੰਡ ਇਹਦੇ ਨਾਲ ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ, ਉਹਨਾਂ ਨੂੰ ਨਿਸ਼ਾਨੇ ਤੋਂ ਅਟਕਾਇਆ ਨਹੀਂ ਜਾ ਸਕਦਾ। ਅਤੇ ਹੋਰ ਇਸ ਤਰ੍ਹਾਂ ਦੀਆਂ ਵੀ ਰੱਖੀਆਂ ਗਈਆਂ ਕਿ ਪੰਜਾਬ ਵਿੱਚ ਸੈਂਸਰ ਲਾ ਕੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ, ਦਸਮੇਸ਼ ਪਾਰਟੀ ਤੁਹਾਡੀ ਪਾਰਟੀ ਦਾ ਨਾਮ ਹੋਵੇਗਾ, ਔਰ ਜਾਂ ਤੁਹਾਨੂੰ ਯੂਰਪ ਦੇ ਕਿਸੇ ਦੇਸ਼ ਵਿੱਚ ਲੈ ਜਾਂਦੇ ਹਾਂ, ਪਾਕਿਸਤਾਨ ਭੇਜ ਦਿੰਦੇ ਹਾਂ, ਜਾਂ ਤੁਹਾਡੀਆਂ ਕੇਵਲ ਧਾਰਮਿਕ ਮੰਗਾਂ ਮੰਨ ਲੈਂਦੇ ਹਾਂ, ਬਾਕੀ ਛੱਡ ਦਿਓ। ਪਰ ਨਹੀਂ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਮਰੱਥ ਗੁਰੂ ਦਾ ਥਾਪੜਾ ਹੋਵੇ, ਜਿਹੜੇ ਗੁਰੂ ਤੋਂ ਅਗਵਾਈ ਲੈ ਕੇ ਚੱਲਣ ਵਾਲੇ ਹੋਣ, ਉਹਨਾਂ ਨੂੰ ਨਿਸ਼ਾਨੇ ਤੋਂ ਉਕਸਾਇਆ ਨਹੀਂ ਗਿਆ, ਔਰ ਇਹ ਉਹ ਸਾਰਾ ਕੁਝ ਕੁਰਬਾਨ ਕਰ ਗਏ। ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਕਿੰਨਾ ਮਹਾਨ ਹੈ, ਜਦੋਂ ਹਿਰਦਾ ਉਸ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ ਤਾਂ ਉਹ ਫਿਰ ਦੁਨੀਆ ਵਾਂਗ ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਵਿਕੰਨਾ। ਇਹ ਦੁਨੀਆ ਪਰਮੇਸ਼ਰ ਦਾ ਨਾਮ ਸਿਮਰਨ ਛੱਡ ਕੇ ਮਾਇਆ ਦੇ ਹੱਥਾਂ 'ਤੇ ਚੜ੍ਹ ਕੇ ਵਿਕੀ ਹੋਈ ਹੈ। ਵੀ ਫਰੀਦਾ ਦੁਣੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਜ। ਜਿਹਨੂੰ ਪਰਮੇਸ਼ਰ ਆਪਣਾ ਸਾਜ ਬਣਾ ਲਵੇ ਉਹ ਦੁਨੀਆਂ ਦੇ ਵਜਾਇਆ ਨਹੀਂ ਵੱਜਦਾ, ਦੁਨੀਆਂ ਵਜਾਈ ਵੱਜਦੀ ਹੈ ਮਾਇਆ ਦੀ। ਸੋ ਬੇਨਤੀ ਕਰ ਰਹੇ ਸੀ ਸਤਿਗੁਰਾਂ ਦੀ ਪਾਵਨ ਬਾਣੀ 'ਚੋਂ, ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤੋਂ ਨਾ ਜਾਏ, ਅਜਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਏ। ਇਹ ਅਜਪਾ ਜਾਪ ਜਿਹੜਾ ਹੈ, ਬਿਨਾਂ ਜੀਵ ਹਲਾਏ ਤੋਂ ਜਾਪ ਹੋਣਾ, ਇਹ ਕਦੀ ਵਿਸਰਦਾ ਹੀ ਨਹੀਂ। ਅਤੇ ਜੀਵ ਜਿਹੜਾ ਹੈ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਜਿਵੇਂ ਪਾਣੀ ਵਿੱਚ ਪਾਣੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਇਸ ਤਰ੍ਹਾਂ ਮਨੁੱਖ ਨਰੋਲ ਆਪਣੇ ਘਰ ਵਿੱਚ ਹਿਰਦੇ ਵਿੱਚ ਫਿਰ ਘਰ ਬੈਸੋ, ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਇੱਥੇ ਟਿਕ ਜਾਂਦਾ ਹੈ ਸਾਰੇ ਗਿਆਨ ਇੰਦਰੇ ਪੰਜੇ ਦੈਵੀ ਗੁਣ, ਸਤ ਸੰਤੋਖ ਦਇਆ ਧਰਮ ਧੀਰਜ ਉਹਦੇ ਸਾਥੀ ਬਣ ਜਾਂਦੇ ਨੇ। ਸ਼ਬਦ ਖੋਜ ਇਹੋ ਘਰ ਲਹੈ, ਨਾਨਕ ਤਾ ਕਾ ਦਾਸ। ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਹੜਾ ਪ੍ਰਾਣੀ ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਆਪਣੇ ਹਿਰਦੇ ਦੇ ਵਿੱਚੋਂ, ਕਿਉਂਕਿ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾਂ, ਇਹ ਮੁਕਾਮ ਹੈ, ਇਹ ਸਥਾਨ ਹੈ, ਇੱਥੇ ਪਰਮੇਸ਼ਰ ਦਾ ਘਰ ਹੈ ਸਾਡੇ ਹਿਰਦੇ ਦੇ ਵਿੱਚ, ਅੰਤਰ ਵਸਤ ਮੂੜਾ ਬਾਹਰ ਭਾਲੇ। ਸਤਿਗੁਰੂ ਕਹਿੰਦੇ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਅਤੇ ਇਹ ਸ਼ਬਦ ਦੇ ਦੁਆਰਾ ਇਹਦੀ ਅੰਦਰੋਂ ਖੋਜ ਕਰਨੀ ਹੈ ਆਪਣੀ ਦੇਹੀ ਦੇ ਅੰਦਰੋਂ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦਾ ਕਾਢ ਪੀਏ ਪਨਿਹਾਰੀ। ਸਤਿਗੁਰੂ ਕਹਿੰਦੇ ਜਿਹੜੇ ਇਹ ਨਾਮ ਅੰਮ੍ਰਿਤ ਆਪਣੇ ਅੰਦਰੋਂ ਲੱਭ ਲੈਂਦੇ ਨੇ ਹਿਰਦੇ ਘਰ ਵਿੱਚ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਜਿਨ੍ਹਾਂ ਨੇ ਨਿਜ ਘਰ ਮਹਿਲ ਲੱਭ ਲਿਆ, ਉਹਨਾਂ ਨੂੰ ਮੁੜ ਕੇ ਦੁਬਾਰਾ ਬਹੁੜ ਹਮਕਾ ਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵਹਿੰਗੇ। ਮੁੜ ਕੇ ਜਨਮ ਮਰਨ ਵਿੱਚ ਨਹੀਂ ਆਉਣਾ ਪੈਂਦਾ। ਸੋ ਰਹੋ ਵਿਚਾਰ, ਸ਼ਬਦ ਆਇਆ ਹੈ ਜਾਪ ਸਾਹਿਬ ਦੇ ਅੰਦਰ, ਅਜਪਾ ਜਪ ਹੈ, ਭਾਵ ਹੇ ਪਰਮੇਸ਼ਰ ਤੂੰ ਇੱਕ ਐਸਾ ਜਾਪ ਹੈ ਜੋ ਕਦੀ ਵੀ ਮੁੱਕਣ ਵਾਲਾ ਨਹੀਂ। ਅਥੱਪਾ ਥੱਪ ਹੈ, ਤੂੰ ਆਪਣੇ ਆਪ ਤੋਂ ਹੈ, ਤੈਨੂੰ ਕਿਸੇ ਨੇ ਥਾਪਿਆ ਨਹੀਂ। ਅਕ੍ਰਿਤਾ ਕ੍ਰਿਤ ਹੈ, ਅਕ੍ਰਿਤ ਜਿਸ ਦੀ ਮੂਰਤੀ ਨਾ ਬਣਾਈ ਜਾ ਸਕੇ, ਸ਼ਕਲ ਮੂਰਤੀ, ਤੈਨੂੰ ਕਿਸੇ ਤਰ੍ਹਾਂ ਮੂਰਤੀ ਬਣਾ ਕੇ ਟਿਕਾਇਆ ਨਹੀਂ ਜਾ ਸਕਦਾ। ਅੰਮ੍ਰਿਤਾ ਮ੍ਰਿਤ ਹੈ, ਭਾਵ ਤੂੰ ਅਮਰ ਹੈ, ਅੰਮ੍ਰਿਤ ਦਾ ਵੀ ਅੰਮ੍ਰਿਤ ਹੈ। ਅੰਮ੍ਰਿਤ ਮ੍ਰਿਤ ਦਾ ਅਰਥ ਹੁੰਦਾ ਹੈ ਮੌਤ, ਐੜਾ ਮੂਹਰੇ ਲੱਗ ਜਾਂਦਾ ਹੈ, ਬਣ ਜਾਂਦਾ ਹੈ ਅੰਮ੍ਰਿਤ ਅਗੇਤਰ ਲਾ ਕੇ। ਤਾਂ ਅੰਮ੍ਰਿਤ ਦਾ ਅਰਥ ਹੈ ਨਾ ਮਰਨ ਵਾਲਾ। ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ। ਹੇ ਪ੍ਰਭੂ ਤੂੰ ਸਦਾ ਅਮਰ ਹੈ, ਕਰੁਣਾ ਕ੍ਰਿਤ ਹੈ, ਧਰਤ ਦੀ ਮੂਰਤੀ ਹੈ ਤੂੰ। ਹੇ ਪ੍ਰਭੂ ਅਕ੍ਰਿਤਾ ਕ੍ਰਿਤ ਹੈ, ਤੇਰੀ ਮੂਰਤ ਨੂੰ ਘੜਿਆ ਨਹੀਂ ਜਾ ਸਕਦਾ। ਧਰਨੀ ਧ੍ਰਿਤ ਹੈ, ਤੂੰ ਧਰਤੀ ਦਾ ਆਸਰਾ ਹੈ। ਅੰਮ੍ਰਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ। ਹੇ ਪ੍ਰਭੂ ਤੂੰ ਅਜਿਹਾ ਮਾਲਕ ਹੈ ਕਿ ਤੇਰੀ ਤਾਕਤ ਮਿਣੀ ਨਹੀਂ ਜਾ ਸਕਦੀ। ਅੰਮ੍ਰਿਤ ਦਾ ਅਰਥ ਹੁੰਦਾ ਮਿਣਿਆ ਨਹੀਂ ਜਾ ਸਕਦਾ। ਪਰਮੇਸ਼ਵਰ ਹੈ, ਤੂੰ ਸਭ ਦਾ ਵੱਡਾ ਮਾਲਕ ਹੈ। ਅਕ੍ਰਿਤਾ ਕ੍ਰਿਤ ਹੈ, ਤੇਰੀ ਕੋਈ ਮੂਰਤੀ ਨਹੀਂ ਘਟ ਸਕਦਾ। ਅੰਮ੍ਰਿਤਾ ਮ੍ਰਿਤ ਹੈ, ਤੂੰ ਸਦਾ ਅਮਰ ਹੈ। ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ। ਹੇ ਪ੍ਰਭੂ ਅਜਬ ਦਾ ਅਰਥ ਹੈ ਅਸਚਰਜ ਰੂਪ ਹੈ, ਤੂੰ ਅਸਚਰਜ ਸਰੂਪ ਹੈ, ਅੰਮ੍ਰਿਤਾ ਮ੍ਰਿਤ ਹੈ। ਹੇ ਵਾਹਿਗੁਰੂ ਤੂੰ ਸਦਾ ਹੀ ਅਮਰ ਹੈ, ਮੌਤ ਨੂੰ ਵੀ ਮਾਰਨ ਵਾਲਾ ਹੈ, ਮੌਤ ਦਾ ਸਮੇਂ ਦਾ ਤੇਰੇ 'ਤੇ ਅਸਰ ਨਹੀਂ। ਨਰ ਨਾਇਕ ਹੈ, ਤੂੰ ਮਨੁੱਖਾਂ ਦਾ ਨਰਾਂ ਦਾ ਮਾਲਕ ਹੈ, ਖਲਕਾਇਕ ਹੈ ਅਤੇ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਵਿਸਵੰਬਰ ਹੈ, ਕਰੁਣਾਲਾ ਹੈ, ਨ੍ਰਿਪ ਨਾਇਕ ਹੈ, ਸਰਪਾਇਕ ਹੈ, ਵਿਸਵ ਅੰਬਰ। ਹੇ ਪ੍ਰਭੂ ਤੂੰ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਕਰੁਣਾਲਾ ਤਰਸ ਦਾ ਘਰ ਹੈ, ਨਿਰਪ ਨਾਇਕ, ਨਿਰਪ ਕਹਿੰਦੇ ਨੇ ਰਾਜੇ ਨੂੰ, ਨਾਇਕ ਦਾ ਅਰਥ ਹੈ ਮਾਲਕ, ਤੂੰ ਰਾਜਿਆਂ ਦਾ ਮਾਲਕ ਹੈ, ਸਰਬ ਪਾਇਕ ਹੈ, ਸਭ ਦੀ ਰੱਖਿਆ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ। ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ। ਹੇ ਵਾਹਿਗੁਰੂ, ਤੂੰ ਜਨਮਾਂ ਦੇ ਗੇੜ ਤੋਂ ਬਚਾਉਣ ਵਾਲਾ ਹੈ, ਭਾਵ ਭੰਜਨ ਭੈ ਸਾਗਰ ਦੇ ਦਰ ਤੋਂ ਦੂਰ ਕਰਨ ਵਾਲਾ। ਅਰਗੰਜਨ ਹੈ ਤੇ ਵੈਰੀਆਂ ਨੂੰ ਜਿੱਤਣ ਵਾਲਾ ਹੈ, ਰਿਪ ਤਾਪਣ ਹੈ, ਰਿਪ ਵੀ ਕਹਿੰਦੇ ਨੇ ਵੈਰੀ ਨੂੰ, ਤੂੰ ਵੈਰੀਆਂ ਨੂੰ ਤਪਾਉਣ ਵਾਲਾ ਹੈ, ਭਾਵ ਜਿਹੜੇ ਤੇਰੇ ਪਿਆਰਿਆਂ ਨੂੰ ਦੁੱਖ ਦਿੰਦੇ ਨੇ ਉਹਨਾਂ ਨੂੰ ਦੁਖੀ ਕਰਨ ਵਾਲਾ ਹੈ। ਜਪ ਜਾਪਣ ਹੈ, ਹੇ ਵਾਹਿਗੁਰੂ ਤੂੰ ਆਪਣਾ ਜਾਪ ਆਪ ਜਪਾਉਂਦਾ ਹੈ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਸੁਣ ਸਮਾਗ, ਪਰਮਾਤਮਾ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ, ਆਪਣਾ ਜਾਪ ਆਪ ਹੀ ਜਪਾਉਣ ਵਾਲਾ ਹੈ। ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਦੇ ਅੰਦਰ ਭੁੱਖ ਪੈਦਾ ਕਰਕੇ, ਆਪਣੇ ਵੱਲ ਨੂੰ ਆਪਣੀ ਖਿੱਚ ਬਣਾ ਕੇ, ਇਹ ਸਾਰੀ ਬਖਸ਼ਿਸ਼ ਤੂੰ ਆਪ ਹੀ ਕਰਦਾ, ਤੇਰੀ ਕਿਰਪਾ ਤੋਂ ਬਿਨਾਂ ਨਾਮ ਵੀ ਜਪਣਾ ਅਸੰਭਵ ਹੋ ਜਾਂਦਾ ਹੈ, ਇਹ ਜਾਪ ਵੀ ਤੂੰ ਆਪ ਹੀ ਜਪਾਉਣ ਵਾਲਾ ਹੈ। ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ। ਹੇ ਪ੍ਰਭੂ ਤੇਰੇ ਸਰੂਪ ਵਿੱਚ ਕੋਈ ਕਲੰਕ ਨਹੀਂ, ਅਕਲੰਕ੍ਰਿਤ ਹੈ, ਧੱਬਾ ਨਹੀਂ ਹੈ। ਭਾਵ ਅਕਲੰਕ੍ਰਿਤ ਦਾ ਦੂਜਾ ਭਾਵ ਇਹ ਵੀ ਬਣ ਸਕਦਾ ਹੈ ਕਿ ਤੇਰੀ ਕ੍ਰਿਤ ਵੇਖ ਕੇ ਇੰਜ ਲੱਗਦਾ ਹੈ ਕਿ ਤੂੰ ਸਭ ਤੋਂ ਵੱਡੀ ਅਕਲ ਦਾ ਮਾਲਕ ਹੈ, ਤੇਰੇ ਵਰਗੀ ਅਕਲ ਕਿਸੇ ਹੋਰ ਵਿੱਚ ਨਹੀਂ। ਸਰਬਾਕ੍ਰਿਤ ਹੈ ਤੇ ਤੂੰ ਸਰਬ ਕੁਝ ਮੁਕੰਮਲ ਸੰਪੂਰਨ ਰੂਪ ਵਿੱਚ ਪੈਦਾ ਕਰਨ ਵਾਲਾ ਹੈ। ਕਰਤਾ ਕਰ ਹੈ, ਤੂੰ ਬ੍ਰਹਮਾ ਆਦਿਕ ਦਾ ਵੀ ਪੈਦਾ ਕਰਨ ਵਾਲਾ ਹੈ, ਭਾਵ ਸ੍ਰਿਸ਼ਟੀ ਨੂੰ ਤੂੰ ਹੀ ਪੈਦਾ ਕੀਤਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਆਦਿਕ ਇਹ ਤੇਰੇ ਹੀ ਸਾਜੇ ਹੋਏ ਨੇ, ਤੇਰੇ ਤੋਂ ਬਾਹਰ ਨਹੀਂ। ਹਰਤਾ ਹਰ ਹੈ ਤੇ ਸ਼ਿਵ ਆਦਿਕ ਦਾ ਨਾਸ਼ ਕਰਨ ਵਾਲਾ ਵੀ ਹੇ ਵਾਹਿਗੁਰੂ ਤੂੰ ਹੈ। ਜਿਵੇਂ ਕਿ ਦਸਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਏਕ ਸਿਵ ਭੈ ਏਕ ਗੈ ਏਕ ਫੇਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੈ ਹੋਏ ਹੋਏ ਬਿਤਾਏ ਹੈ, ਮੋਨ ਦੀ ਮਦਾਰ ਕੇਤੇ ਅਸੁਨੇ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ, ਪੀਰ ਔ ਪਿਕੰਬਰ ਕੇਤੇ ਗਣੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕੈ ਫਿਰ ਭੂਮ ਹੀ ਮਿਲਾਏ ਹੈ। ਭਾਵ ਹੈ ਵਾਹਿਗੁਰੂ ਪੈਦਾ ਕਰਨ ਵਾਲੀ ਸ਼ਕਤੀ ਵੀ ਤੇਰੇ ਹੱਥ ਵਿੱਚ ਹੈ, ਕਈ ਸ਼ਿਵਜੀ ਆਏ ਕਈ ਚਲੇ ਗਏ, ਇੱਕ ਨਹੀਂ ਕੋਟ ਬ੍ਰਹਮੇ ਜਗ ਸਾਜਣ ਲਾਏ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ਕੇਤੇ, ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ ਕੇਤੇ, ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ ਕੇਤੀਆਂ ਖਾਣੀ, ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ, ਅੰਤ ਨਾ ਅੰਤ, ਕੋਈ ਅੰਤ ਨਹੀਂ ਹੈ। ਕਿੰਨੇ ਕੋ ਬ੍ਰਹਮੇ ਤੋਂ ਪੈਦਾ ਕੀਤੇ ਨੇ, ਕਿੰਨੇ ਕੁ ਸ਼ਿਵ ਪੈਦਾ ਕੀਤੇ ਨੇ, ਕਿੰਨੀ ਵਾਰ ਆਏ ਅਤੇ ਕਿੰਨੀ ਵਾਰ ਚਲੇ ਗਏ, ਕਿਉਂਕਿ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ। ਪਰਮਾਤਮ ਸਰਬ ਉੱਚੀ ਆਤਮਾ, ਸਰਬਾਤਮ ਸਰਬ ਜੀਵਾਂ ਦੀ ਆਤਮਾ ਤੂੰ ਆਪ ਹੈ, ਆਤਮ ਬਸ ਹੈ, ਤੂੰ ਆਪਣੇ ਆਪ ਦੇ ਵੱਸ ਵਿੱਚ ਹੈ, ਕਿਉਂਕਿ ਕਈ ਵਾਰ ਮਨੁੱਖ ਦਾ ਵੀ ਆਪਣੇ ਆਪ 'ਤੇ ਕੰਟਰੋਲ ਨਹੀਂ ਹੈ ਨਾ, ਆਪਣੇ ਆਪ ਦੇ ਵੱਸ ਵਿੱਚ ਨਹੀਂ। ਬਹੁਤ ਕਰਮ ਐਸੇ ਨੇ ਜਿਹੜੇ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਸਾਡੇ ਕੋਲੋਂ ਹੋ ਜਾਂਦੇ ਨੇ, ਅਸੀਂ ਕਹਿੰਦੇ ਸਾਡੇ ਵੱਸ ਨਹੀਂ ਰਿਹਾ, ਪਰ ਪਰਮੇਸ਼ੁਰ ਦਾ ਆਪਣੇ ਆਪ ਦੇ ਉੱਪਰ ਪੂਰਨ ਵਸੀਕਾਰ ਹੈ। ਇਵੇਂ ਜਿਹੜੇ ਉਹਦੇ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਨੇ, ਉਹ ਵੀ ਫਿਰ ਇੰਨੀ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ, ਉਹ ਆਪਣੇ ਆਪ ਨੂੰ ਵੱਸ ਵਿੱਚ ਕਰ ਲੈਂਦੇ ਨੇ। ਮਨ ਵੱਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਮਨ ਜੀਤਾ ਜਗ ਜੀਤ, ਉਹ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਜਸ ਕੇ ਜਸ ਹੈ, ਹੇ ਵਾਹਿਗੁਰੂ ਤੂੰ ਕਿਹੋ ਜਿਹਾ ਹੈ? ਉਹੋ ਜਿਹਾ ਤੂੰ ਆਪ ਹੀ ਹੈ ਜਿਹੋ ਜਿਹਾ ਹੈ, ਤੇਰਾ ਜਸ ਤੈਨੂੰ ਹੀ ਸ਼ੋਭਦਾ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੋ ਸਤਸੰਗ ਤਿੰਨ ਸ਼ਬਦ ਪ੍ਰਵਾਨ ਕਰਨੇ। 23 ਨੰਬਰ ਭਾਗ ਦੇ ਵਿੱਚ ਵਿਚਾਰ ਕਰਦੇ ਹਾਂ, ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਤ ਛੋਟੀ ਹੈ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।